ਤੁਸੀਂ ਹੋ SBS ਪੰਜਾਬੀ ਦੇ ਨਾਲ।
ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਹੁਣ ਤਾਲਾਬੰਦੀ ਤੋਂ ਬਾਹਰ ਹਨ ਤੇ ਰਾਜ ਅਤੇ ਅੰਤਰਰਾਸ਼ਟਰੀ ਸਰਹੱਦਾਂ ਮੁੜ ਖੁੱਲ੍ਹ ਰਹੀਆਂ ਹਨ। ਸੋ ਲੰਬੇ ਸਮੇਂ ਤੋਂ ਚੱਲ ਰਹੀ ਕੋਵਿਡ ਜ਼ੀਰੋ ਪਹੁੰਚ ਤੋਂ ਆਸਟ੍ਰੇਲੀਆ ਕਿਵੇਂ ਅੱਗੇ ਵਧੇਗਾ? ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਜਿਵੇਂ ਤਾਲਾਬੰਦੀਆਂ ਹਟ ਰਹੀਆਂ ਹਨ, ਰਾਜ ਦੇ ਨੇਤਾ ਆਸਟ੍ਰੇਲੀਅਨਾਂ ਨੂੰ ਯਾਦ ਕਰਵਾ ਰਹੇ ਹਨ ਕਿ ਕੋਵਿਡ-19 ਨਾਲ ਰਹਿਣਾ ਸਿੱਖਣਾ ਪਵੇਗਾ। ਤਾਂ ਕੀ ਇਸਦਾ ਮਤਲਬ ਕੇਸਾਂ ਦੀ ਗਿਣਤੀ ਵਿੱਚ ਲਾਜ਼ਮੀ ਵਾਧਾ ਹੈ? ਸਿਡਨੀ ਯੂਨੀਵਰਸਿਟੀ ਦੇ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਪ੍ਰੋਫੈਸਰ ਰਾਬਰਟ ਬੋਏ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਮੁੜ ਖੁੱਲ੍ਹਣ ਦੇ ਨਾਲ ਵੱਧ ਕੇਸਾਂ ਦੀ ਗਿਣਤੀ ਹੋਣਾ ਅਟਲ ਹੈ, ਪਰ ਉਹ ਕੇਸ ਜ਼ਿਆਦਾਤਰ ਘੱਟ ਗੰਭੀਰ ਹੋਣਗੇ।
These are both exciting but scary times too, because we will get more case numbers as people mix more in schools, in the community, in the workplace. Because we have fantastic vaccination rates, especially in the at-risk populations, the kind of people who will get sick are younger, much less likely to be hospitalized. If they are hospitalized, they're much less likely to require intensive care, and they'll probably only be in for a few days instead of many people who are elderly with COVID ending up in hospital for weeks.
ਵੱਖ-ਵੱਖ ਪ੍ਰਮੁੱਖ ਵਿਗਿਆਨੀਆਂ ਨੇ ਇਹ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕੇਸ ਲੋਡ ਕੀ ਹੋਵੇਗਾ। ਡੋਹਰਟੀ ਇੰਸਟੀਟਿਊਟ ਦੀ ਮਾਡਲਿੰਗ, ਜਿਸਨੇ ਸੰਘੀ ਰੋਡ ਮੈਪ ਨੂੰ ਸੂਚਿਤ ਕੀਤਾ ਹੈ, ਨੇ ਕਿਹਾ ਹੈ ਕਿ ਜੇਕਰ ਦੇਸ਼ ਨੂੰ 70% ਟੀਕਾਕਰਨ ਕਵਰੇਜ ਦੇ ਨਾਲ ਅੰਸ਼ਕ ਜਨਤਕ ਸਿਹਤ ਉਪਾਵਾਂ ਨਾਲ ਦੁਬਾਰਾ ਖੋਲ੍ਹਿਆ ਜਾਂਦਾ ਹੈ, ਤਾਂ ਆਸਟ੍ਰੇਲੀਆ 6 ਮਹੀਨਿਆਂ ਵਿੱਚ ਲਗਭਗ 386,000 ਕੇਸਾਂ ਅਤੇ 1400 ਮੌਤਾਂ ਦਾ ਅਨੁਮਾਨ ਲਗਾਉਂਦਾ ਹੈ। ਪਰ ਨਿਊ ਸਾਊਥ ਵੇਲਜ਼ ਦੇ ਲੌਕਡਾਊਨ ਖਤਮ ਹੋਣ ਤੋਂ ਲਗਭਗ 3 ਹਫ਼ਤਿਆਂ ਬਾਅਦ ਤੱਕ ਭਵਿੱਖਬਾਣੀ ਕੀਤੇ ਗਏ ਅੰਕੜੇ ਨਹੀਂ ਵਾਪਰੇ ਹਨ।
The modeling has tended to overestimate the number of cases and the number of deaths. We certainly have got to a good position in New South Wales because essentially the pandemic has started to burn itself out. The number of cases who are susceptible is getting so few, either because they're vaccinated or they're naturally immune.
ਸੋ ਜੇਕਰ ਅਤੇ ਜਦੋਂ ਉਹ ਕੇਸ ਵੱਧਦੇ ਹਨ, ਤਾਂ ਸਾਡੀ ਸਿਹਤ ਪ੍ਰਣਾਲੀ ਕਿਵੇਂ ਪ੍ਰਤੀਕਿਰਿਆ ਕਰੇਗੀ? ਦੇਸ਼ ਭਰ ਵਿੱਚ ਪਹਿਲਾਂ ਹੀ 2183 ਸਟਾਫ ਵਾਲੇ ਇੰਟੈਂਸਿਵ ਕੇਅਰ ਵਾਲੇ ਬੈੱਡ ਹਨ। ਹਸਪਤਾਲਾਂ ਨੇ ਪੁਸ਼ਟੀ ਕੀਤੀ ਹੈ ਕਿ ਲੋੜ ਪੈਣ 'ਤੇ ਉਹ 3440 ਹੋਰ ਬਿਸਤਰੇ ਜੋੜ ਸਕਦੇ ਹਨ, ਪਰ ਉਹਨਾਂ ਵਿੱਚੋਂ ਸਿਰਫ 383 ਲਈ ਲੋੜੀਂਦਾ ਸਟਾਫ ਹੋਵੇਗਾ। ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਕ੍ਰਿਸ ਮੋਈ ਦਾ ਕਹਿਣਾ ਹੈ ਕਿ ਹਰ ਵਿਅਕਤੀ ਜਿਸ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ, ਉਹ ਇੱਕ ਘੱਟ ਵਿਅਕਤੀ ਹੈ ਜਿਸ ਨੂੰ ਕੋਵਿਡ-19 ਕਾਰਨ ਹਸਪਤਾਲ ਵਿੱਚ ਜਾਣਾ ਪੈ ਸਕਦਾ ਹੈ।
We really haven't seen the full effect of opening up and what will happen after a period of time of first up reduced restrictions with COVID in the community in New South Wales, but also opening up the borders. So there's still some uncertainty in regards to that. It'll be less about watching the COVID numbers and less about the vaccination numbers. It's all going to be about what we have to do to maintain a level of COVID in the community that doesn't overwhelm the health system.
ਡਾਕਟਰ ਮੋਈ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਰਗੇ ਕੋਵਿਡ ਪ੍ਰਭਾਵਿਤ ਰਾਜਾਂ ਵਿੱਚ ਸਿਹਤ ਪ੍ਰਣਾਲੀਆਂ ਸੰਭਾਵਿਤ ਤੌਰ 'ਤੇ ਵਧੇਰੇ ਦਬਾਅ ਵਿੱਚ ਆ ਸਕਦੀਆਂ ਹਨ, ਕਿਉਂਕਿ ਉਹਨਾਂ ਨੂੰ ਹੁਣ ਗੈਰ ਕੋਵਿਡ ਮਰੀਜ਼ਾਂ ਦਾ ਬੈਕਲੌਗ ਵੀ ਸਾਫ਼ ਕਰਨਾ ਪਵੇਗਾ।
You also got to keep in mind that the health system looks after everything else. It looks after everybody with heart attacks and strokes. And also, we're actually in a terrible position now that to some degree, for many of the COVID-affected states, there's a lot of delayed care. That means people have had their operations and other treatment put back, and now they're going to have to be caught up. So that combination of first up normal care plus delayed care that has to be caught up, plus keeping on vaccinating, plus on top of that, having to cope with COVID cases is something that's causing extreme anxiety across the board and is why we do need to keep an eye on that number over time.
ਬਹੁਤ ਸਾਰੇ ਲੋਕਾਂ ਨੇ ਵਿਦੇਸ਼ਾਂ ਵਿੱਚ ਜੋ ਕੁਝ ਵਾਪਰਿਆ ਹੈ ਉਸ ਨੂੰ ਦੇਖ ਕੇ ਆਸਟ੍ਰੇਲੀਆ ਦੇ ਭਵਿੱਖ ਦੀ ਝਲਕ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਯੂਨਾਈਟਿਡ ਕਿੰਗਡਮ ਦਾ ਅਖੌਤੀ ਫਰੀਡਮ ਡੇ 19 ਜੁਲਾਈ ਨੂੰ ਸੀ, ਜਦੋਂ ਸਾਰੀਆਂ ਕੋਵਿਡ-19 ਪਾਬੰਦੀਆਂ ਨੂੰ ਇੱਕੋ ਵਾਰ ਹਟਾ ਦਿੱਤਾ ਗਿਆ ਸੀ। ਉਸ ਪੜਾਅ 'ਤੇ 68% ਬਾਲਗਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਸੀ ਅਤੇ ਦੇਸ਼ ਵਿੱਚ ਪ੍ਰਤੀ ਦਿਨ ਔਸਤਨ 45,000 ਨਵੇਂ ਕੇਸ ਸਾਹਮਣੇ ਆ ਰਹੇ ਸਨ। ਉਹ ਸੰਖਿਆ ਘਟੀ, ਪਰ ਹੁਣ ਲਗਭਗ ਉਸੇ ਪੱਧਰ ਤੇ ਵਾਪਸ ਆ ਗਈ ਹੈ। ਆਸਟ੍ਰੇਲੀਆ ਵਿੱਚ ਵੀ ਤੁਲਨਾਤਮਕ ਟੀਕਾਕਰਨ ਦਰ ਹਨ ਤੇ ਇਸ ਕਾਰਨ ਕੁਝ ਲੋਕ ਦੇਸ਼ ਨੂੰ ਦੁਬਾਰਾ ਖੋਲ੍ਹਣ ਤੋਂ ਡਰਦੇ ਹਨ। ਪਰ ਪ੍ਰੋਫੈਸਰ ਬੋਏ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਦੀ ਚੋਣ ਵਿੱਚ ਮਹੱਤਵਪੂਰਨ ਅੰਤਰਾਂ ਦਾ ਮਤਲਬ ਹੈ ਕਿ ਉਹ ਜ਼ਰੂਰੀ ਤੌਰ ਤੇ ਤੁਲਨਾਤਮਕ ਨਹੀਂ ਹਨ।
We can learn a lot from the UK, but I think they can learn even more from us. We've taken a staged, a cautious, a sensible approach. Our Freedom Days have been more gradual, have been more sensible. We haven't gone into street parties nearly the same way that they have. And we will not suffer nearly so much as they have either.
ਫੈਡਰਲ ਸਰਕਾਰ ਦਾ ਮੁੜ ਖੁੱਲ੍ਹਣ ਦਾ ਰੋਡ ਮੈਪ ਕਹਿੰਦਾ ਹੈ ਕਿ ਆਸਟ੍ਰੇਲੀਆ ਦੀ 80% ਬਾਲਗ ਆਬਾਦੀ ਦੇ ਪੂਰੀ ਤਰ੍ਹਾਂ ਵੈਕਸੀਨੇਟਡ ਹੋਣ ਤੋਂ ਬਾਅਦ ਸਿਰਫ ਟਾਰਗੇਟਿਡ ਲੋਕਡਾਊਨ ਕੀਤੇ ਜਾਣਗੇ। ਪਰ ਡਾਕਟਰ ਮੋਈ ਦਾ ਕਹਿਣਾ ਹੈ ਕਿ ਜੇ ਸਿਹਤ ਪ੍ਰਣਾਲੀ ਤੇ ਬੋਝ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਸਰਕਾਰਾਂ ਨੂੰ ਕੇਸਾਂ ਦੀ ਗਿਣਤੀ ਨੂੰ ਨਿਯੰਤਰਿਤ ਕਰਨ ਲਈ ਹੋਰ ਉਪਾਵਾਂ ਪ੍ਰਤੀ ਖੁੱਲ੍ਹੇ ਰਹਿਣਾ ਚਾਹੀਦਾ ਹੈ।
I think it's really important to understand that our health system is, and the capacity of the health system to be able to maintain function is the key determining factor that has to be kept in mind in any opening up. We can't lose sight of it. Although we do understand that there's this real cry out for certainty from, say, business and travel and people wanting to travel, but that has to be balanced by what we've done right throughout the pandemic, a focus on health, and in this case, watching the numbers in the health system to make sure that the restrictions are appropriate in terms of both borders and also restrictions within the community to make sure that health systems don't get overwhelmed, because if that happens, then everything we've done is for naught, really.
ਇਹ ਜਾਣਕਾਰੀ SBS ਨਿਊਜ਼ ਦੀ ਕਲੌਡੀਆ ਫਰਹਾਤ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।